एक ओंकार सतनाम कर्ता पुरख निर्भो निर्वैर अकाल मूरत अजूनी सैपंग गुरप्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच। ਸਿੱਧਾਨਾਥਾਂ ਕੋਲੋਂ ਵਿਦਾ ਹੋ ਕੇ ਸੁਮੇਰ ਪਰਬਤ ਤੋਂ ਮਹਾਰਾਜ ਜੀ ਅੱਗੇ ਤੁਰਦੇ ਹਨ, ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਹਨ ਅਤੇ ਕਾਫੀ ਪਹਾੜ ਲੰਘ ਕੇ ਇੱਕ ਜੋਗੀ ਦਾ ਆਸ਼ਰਮ ਆਉਂਦਾ ਹੈ ਪਹਾੜਾਂ ਵਿੱਚ ਅਤੇ ਉਸਦੇ ਆਸਣ 'ਤੇ ਜਾ ਖਲੋਂਦੇ ਹਨ। ਇਸ ਰਿਸ਼ੀ ਦਾ ਨਾਂ ਕਾਗ ਪਸੁੰਡ ਹੈ। ਅਤੇ ਇਹ ਬਹੁਤ ਪ੍ਰੇਮ ਨਾਲ ਕਥਾ ਕਰ ਰਿਹਾ ਹੈ ਅਤੇ ਇਸ ਦੇ ਸਾਹਮਣੇ ਕਈ ਸਿੱਧ ਮੁਨੀ ਦੇਵਤੇ ਬੈਠੇ ਕਥਾ ਸੁਣ ਰਹੇ ਹਨ। ਪਸੁੰਡ ਇਸ ਰਿਸ਼ੀ ਦਾ ਨਾਂ ਹੈ ਅਤੇ ਇਸਦੇ ਬੋਲ ਬਿਲਕੁਲ ਕਾਂ ਵਾਂਗੂ ਹਨ। ਜਿਸ ਤਰ੍ਹਾਂ ਕਾਂ ਬੋਲਦਾ ਹੈ ਉਸ ਤਰ੍ਹਾਂ ਦੀ ਇਸਦੀ ਬੋਲੀ ਹੈ, ਇਸ ਕਰਕੇ ਇਸਦਾ ਨਾਂ ਕਾਗ ਪਸੁੰਡ ਪਿਆ ਹੋਇਆ ਹੈ। ਬਹੁਤ ਪ੍ਰੇਮ ਨਾਲ ਪਰਮੇਸ਼ੁਰ ਜੀ ਦੀ ਕਥਾ ਕਰ ਰਿਹਾ ਹੈ। ਸਾਹਮਣੇ ਸਭ ਦੇਵਤੇ ਮੁਨੀ ਬਿਹੰਗਮ ਨੇਤਰ ਬੰਦ ਕਰਕੇ ਬੈਠੇ ਹੋਏ ਹਨ। ਬਿਹੰਗਮ ਆਖਦੇ ਜੀ ਪੰਛੀਆਂ ਨੂੰ, ਬਿਹੰਗਮ ਤੋਂ ਭਾਵ ਹੈ ਕਿ ਜੋ ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲਾ ਹੈ, ਜੋ ਉੱਚੀ ਬਿਰਤੀ ਵਾਲਾ ਹੈ, ਉੱਚੀ ਬਿਰਤੀ ਵਾਲਾ, ਉਸਨੂੰ ਬਿਹੰਗਮ ਆਖਦੇ। ਮਹਾਰਾਜ ਜੀ ਵੀ ਜਾ ਕੇ ਖਲੋ ਜਾਂਦੇ ਹਨ ਇਸਦੇ ਪਾਸ। ਜਦੋਂ ਇਹ ਕਥਾ ਕਰਕੇ ਨੇਤਰ ਖੋਲ੍ਹਦਾ ਹੈ ਕਾਗ ਪਸੁੰਡ ਰਿਸ਼ੀ ਅਤੇ ਬਾਕੀ ਸਭ ਮੁਨੀ ਦੇਵ ਅਤੇ ਬਿਹੰਗਮ ਵੀ ਨੇਤਰ ਖੋਲ੍ਹਦੇ ਹਨ। ਤਾਂ ਮਹਾਰਾਜ ਜੀ ਹੋਰਾਂ ਨੂੰ ਸਾਹਮਣੇ ਖਲੋਤੇ ਦੇਖਦੇ ਹਨ ਅਤੇ ਸਾਰਿਆਂ ਨੂੰ ਇੰਝ ਲੱਗਾ ਜਿਵੇਂ ਉਹ ਕਿਸੇ ਆਨੰਦ ਦੇ ਸਮੁੰਦਰ ਦੇ ਦਰਸ਼ਨ ਕਰ ਰਹੇ ਹੋ, ਆਨੰਦ ਨਾਲ ਭਰਿਆ ਹੋਇਆ ਸਮੁੰਦਰ, ਸ਼ਾਂਤ ਠੰਡਾ ਗਹਿਰ ਗੰਭੀਰ। ਸਾਰਿਆਂ ਦੇ ਸਤਿਕਾਰ ਨਾਲ ਹੱਥ ਜੁੜ ਜਾਂਦੇ ਹਨ ਅਤੇ ਸਭ ਦੇ ਸੀਸ ਮਹਾਰਾਜ ਜੀ ਦੇ ਚਰਨਾਂ ਵੱਲ ਚੁੱਕ ਜਾਂਦੇ ਹਨ। ਮਹਾਰਾਜ ਜੀ ਬੈਠ ਜਾਂਦੇ ਹਨ ਅਤੇ ਮਰਦਾਨੇ ਨੂੰ ਆਖਦੇ ਹਨ ਕਿ ਮਰਦਾਨੇ ਸ਼ਬਦ ਸੁਣਾ। ਮਰਦਾਨਾ ਰਬਾਬ ਨਾਲ ਸ਼ਬਦ ਗਾਉਂਦਾ ਹੈ। ਕਾਗ ਪਸੰਦ ਮਹਾਰਾਜ ਜੀ ਹੋਰਾਂ ਦੇ ਦਰਸ਼ਨ ਇੰਝ ਕਰ ਰਿਹਾ ਹੈ ਜਿਵੇਂ ਚਕੋਰ ਚੰਦਰਮਾ ਦੇ ਦਰਸ਼ਨ ਕਰਦੇ ਹੈ। ਅਤੇ ਫਿਰ ਸ਼ਬਦ ਸੁਣਦਾ ਸੁਣਦਾ ਕਿਸੇ ਡੂੰਘੀ ਸਮਾਧੀ ਵਿੱਚ ਉਤਰ ਜਾਂਦਾ ਹੈ। ਮਰਦਾਨਾ ਕੁਝ ਚਿਰ ਸ਼ਬਦ ਗਾਉਂਦਾ ਰਹਿੰਦਾ ਹੈ ਅਤੇ ਫਿਰ ਚੁੱਪ ਹੋ ਜਾਂਦਾ। ਮਰਦਾਨੇ ਦੇ ਸ਼ਬਦ ਪੂਰਾ ਕਰਨ 'ਤੇ ਕਾਗ ਪਸੁੰਡ ਸਹਿਜੇ ਜਿਹੇ ਨੇਤਰ ਖੋਲ੍ਹਦਾ ਹੈ ਅਤੇ ਮਰਦਾਨੇ ਨੂੰ ਆਖਦਾ ਹੈ, ਭਾਈ ਇਹ ਸ਼ਬਦ ਕਿਸ ਦਾ ਹੈ? ਇੱਕ ਕਿਸਨੇ ਬਾਣੀ ਐਸੀ ਬਾਣੀ ਉਚਾਰੀ ਹੈ? ਕੌਣ ਹੈ ਜੋ ਇਹੋ ਜਿਹੇ ਰੰਗਾਂ ਵਿੱਚ ਰੰਗਿਆ ਹੋਇਆ ਹੈ ਕਿ ਜਿਸ ਦੇ ਅੰਦਰੋਂ ਇਹੋ ਜਿਹੀ ਬਾਣੀ ਉੱਠੀ? ਮਰਦਾਨਾ ਕਹਿੰਦਾ, ਜੀ ਇਹ ਬਾਣੀ ਸ਼੍ਰੀ ਨਾਨਕ ਪ੍ਰਭੂ ਜੀ ਦੀ ਹੈ। ਕਾਗ ਪਸੰਦ ਪੁੱਛਣ ਲੱਗਾ, ਇਹ ਸ਼੍ਰੀ ਨਾਨਕ ਜੀ ਉਹੀ ਹਨ ਜਿਨ੍ਹਾਂ ਬਾਰੇ ਮੈਂ ਸੁਣਿਆ ਹੋਇਆ ਹੈ ਕਿ ਉਹਨਾਂ ਨੇ ਕਲਯੁੱਗ ਵਿੱਚ ਅਵਤਾਰ ਧਾਰਿਆ ਹੈ ਅਤੇ ਕਥਾ ਕੀਰਤਨ ਕਰਕੇ ਨਾਮ ਜਪਾ ਕੇ ਦੁਨੀਆਂ ਨੂੰ ਤਾਰਨ ਆਏ ਹਨ? ਮਰਦਾਨਾ ਕਹਿੰਦਾ, ਹਾਂ ਇਹ ਉਹੀ ਹਨ ਜੋ ਤੁਹਾਡੇ ਸਨਮੁੱਖ ਬੈਠੇ ਹਨ। ਇਹ ਸੁਣ ਕੇ ਕਾਗ ਪਸੰਦ ਮਹਾਰਾਜ ਜੀ ਦੇ ਚਰਨਾਂ ਨਾਲ ਲਿਪਟ ਜਾਂਦਾ ਹੈ ਅਤੇ ਉਸਨੂੰ ਵੇਖ ਕੇ ਬਾਕੀ ਸਾਰੇ ਦੇਵਤੇ, ਸਿੱਧ ਮੁਨੀ, ਬਿਹੰਗਮ ਸਭ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਦੇ ਹਨ। ਅਤੇ ਕਾਗ ਪਸੰਦ ਆਖਦਾ ਹੈ, ਜੇ ਇਸ ਜਨਮ ਵਿੱਚ ਕਾਗ ਪਸੰਦ ਨੇ ਯੋਗ ਸਾਧਨਾ ਕਰ ਕਰਕੇ ਬਹੁਤ ਉਮਰ ਆਪਣੀ ਬਹੁਤ ਲੰਮੀ ਕੀਤੀ ਹੋਈ ਹੈ ਅਤੇ ਆਖਦਾ ਹੈ ਕਿ ਜੀ ਮੇਰੀ ਇਹੀ ਇੱਛਾ ਸੀ ਕਿ ਇਸ ਜਨਮ ਵਿੱਚ ਮੈਨੂੰ ਪ੍ਰਭੂ ਦੇ ਦਰਸ਼ਨ ਹੋਣ। ਹੁਣ ਮੈਂ ਆਪ ਆਪਣੀਆਂ ਅੱਖਾਂ ਨਾਲ ਤੁਹਾਨੂੰ ਤੱਕ ਲਿਆ ਹੈ, ਮੇਰੇ ਸਾਰੇ ਮਨੋਰਥ ਪੂਰੇ ਹੋ ਗਏ। ਕਲਯੁੱਗ ਵਿੱਚ ਲੋਕਾਂ ਦੀ ਮੂਰਖ ਮਤ ਹੋ ਗਈ ਹੈ, ਮੋਹ ਅਤੇ ਈਰਖਾ ਵਿੱਚ ਆ ਕੇ ਆਪਣਾ ਧਰਮ ਭ੍ਰਿਸ਼ਟ ਕਰ ਬੈਠੇ ਹਨ ਅਤੇ ਮੂਰਖ ਬੁੱਧੀ ਵਾਲੇ ਹੋ ਗਏ ਹਨ। ਤੁਸੀਂ ਉਹਨਾਂ ਦੀ ਖੋਟੀ ਮਤ ਹਿਰਨ ਆਏ ਹੋ ਅਤੇ ਉਹਨਾਂ ਨੂੰ ਸੱਚੇ ਸੁੱਚੇ ਰਸਤੇ 'ਤੇ ਪਾਉਣ ਆਏ ਹੋ। ਤਿੰਨੇ ਲੋਕ, ਆਕਾਸ਼, ਪਤਾਲ ਅਤੇ ਧਰਤੀ ਤੁਹਾਡੇ ਆਸਰੇ 'ਤੇ ਖੜ੍ਹੇ ਹਨ ਅਤੇ ਜੋ ਤੁਹਾਡੀ ਸ਼ਰਨ ਆਵੇ ਉਹ ਕਿਉਂ ਨਾ ਤਰੂ? ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਵੇ ਉਹ ਜਨਮ ਮਰਨ ਵਿੱਚੋਂ ਕਿਉਂ ਨਾ ਨਿਕਲੂ? ਅਤੇ ਜੇ ਕੋਈ ਤੁਹਾਡੇ ਬਚਨ ਕਮਾਵੇ ਉਹਦੀ ਚਰਨ ਤੂੜੀ ਨਾਲ ਅਤੇ ਤੀਰਥ ਵੀ ਪਵਿੱਤਰ ਹੋ ਜਾਣ। ਅਤੇ ਜੇ ਕਿਸੇ ਦੀ ਇੱਛਾ ਅੰਦਰ ਇੱਛਾ ਹੋਵੇ ਕਿ ਉਸਨੂੰ ਮੁਕਤੀ ਚਾਹੀਦੀ ਹੈ ਅਤੇ ਉਹ ਤੁਹਾਡੇ ਬਚਨ ਸੁਣ ਕੇ ਹੀ ਮੁਕਤ ਹੋ ਜਾਏ। ਤੁਹਾਡੇ ਬਚਨ ਸੁਣਦਿਆਂ ਹੀ ਮੁਕਤ ਹੋ ਜਾਏ। ਮੇਰੇ ਅਥਾਹ ਉੱਚੇ ਭਾਗ ਹਨ ਕਿ ਮੈਨੂੰ ਤੁਸਾਂ ਆਪ ਆ ਕੇ ਦਰਸ਼ਨ ਦਿੱਤੇ। ਆਪ ਆ ਕੇ ਦਰਸ਼ਨ ਦਿੱਤੇ ਮਹਾਰਾਜ ਜੀ ਕਹਿੰਦੇ ਪਸੰਦ ਜੀ, ਤੁਸੀਂ ਵੱਡੇ ਗੁਣਾਂ ਵਾਲੇ ਹੋ, ਤੁਸੀਂ ਭਗਵੰਤ ਜੀ ਦੀ ਨਿਰੰਤਰ ਭਗਤੀ ਕਰਦੇ ਰਹਿੰਦੇ ਹੋ, ਉਸ ਦਾ ਜਸ ਸੁਣ ਕੇ ਪ੍ਰਸੰਨ ਹੁੰਦੇ ਹੋ। ਅਤੇ ਉਸਦੇ ਜਸ ਸੁਣਨ ਵਾਲਿਆਂ ਵਿੱਚੋਂ ਤੁਸੀਂ ਉੱਤਮ ਸਰੋਤੇ ਹੋ। ਜੋ ਜੋ ਵੀ ਪ੍ਰਭੂ ਦਾ ਜਸ ਸੁਣਦੇ ਹਨ, ਤੁਸੀਂ ਉਹਨਾਂ ਸਾਰੇ ਸਰੋਤਿਆਂ ਵਿੱਚੋਂ ਉੱਤਮ ਸਰੋਤੇ ਹੋ। ਤੁਹਾਡੇ 'ਤੇ ਪਰਮੇਸ਼ਰ ਜੀ ਦੀ ਬਹੁਤ ਕਿਰਪਾ ਹੈ। ਇਹ ਸੁਣ ਕੇ ਕਾਗ ਪਸੰਦ ਕਹਿਣ ਲੱਗਾ, ਜੀ ਤੁਸੀਂ ਵਚਨ ਕੀਤਾ ਹੈ ਕਿ ਮੈਂ ਉੱਤਮ ਸਰੋਤਾ ਹਾਂ, ਅਤੇ ਸਰੋਤੇ ਕਿੰਨੇ ਕਿਸਮ ਦੇ ਹੁੰਦੇ ਹਨ? ਪ੍ਰਭੂ ਦਾ ਜਸ ਸੁਣਨ ਵਾਲੇ ਸਰੋਤੇ ਕਿੰਨੇ ਕਿਸਮ ਦੇ ਹੁੰਦੇ ਹਨ? ਮਹਾਰਾਜ ਜੀ ਕਹਿੰਦੇ ਜੀ, ਉਹਦਾ ਜਸ ਸੁਣਨ ਵਾਲੇ 5 ਕਿਸਮ ਦੇ ਸਰੋਤੇ ਹਨ। ਇੱਕ ਤਾਂ ਸਰੋਤੇ ਉਹ ਹਨ ਜੋ ਰਾਗ ਰਾਗਨੀ ਸਮਝਦੇ ਹਨ। ਜਦੋਂ ਸ਼ਬਦ ਕੀਰਤਨ ਹੁੰਦਾ ਹੈ ਤਾਂ ਉਹਨਾਂ ਦੀ ਚਿੱਤ ਬਿਰਤੀ ਉਸ ਪਾਸੇ ਨੂੰ ਤੁਰ ਜਾਂਦੀ ਹੈ ਕਿ ਇਹ ਸ਼ਬਦ ਕਿਸ ਰਾਗ ਵਿੱਚ, ਕਿਸ ਰਾਗਨੀ ਵਿੱਚ ਪੜ੍ਹਿਆ ਜਾ ਰਿਹਾ ਹੈ। ਅਤੇ ਫਿਰ ਉਹ ਅੰਦਰੇ ਅੰਦਰ ਉਸ ਰਾਗ ਰਾਗਨੀ ਦੇ ਨਾਲ ਰਹਿੰਦੇ ਹਨ। ਦੂਸਰੀ ਕਿਸਮ ਦੇ ਸਰੋਤੇ ਹਨ ਜੋ ਸੁਰ ਸਮਝਦੇ ਹਨ, ਕਿ ਜਦੋਂ ਵਾਜਾ ਵਜਾਇਆ ਜਾਂਦਾ ਹੈ ਤਾਂ ਸਾਰਾ ਗਾਮਾ ਪਾਧਾ ਨੀਸਾ, ਉਹਨਾਂ ਦੇ ਅੰਦਰ ਸੁਰ ਦਾ ਗਿਆਨ ਹੁੰਦਾ ਹੈ ਅਤੇ ਉਹ ਅੰਦਰ ਸਮਝਦੇ ਰਹਿੰਦੇ ਹਨ ਕਿ ਆਹ ਪਾ ਦੀ ਸੁਰ ਹੈ, ਆ ਨੀ ਦੀ ਸੁਰ ਹੈ, ਆ ਸੁਰ, ਅਤੇ ਫਿਰ ਉਹ ਆਪ ਵੀ ਅੰਦਰੋਂ ਉਹਨਾਂ ਸੁਰਾਂ ਦੇ ਨਾਲ ਰਹਿੰਦੇ। ਤੀਸਰੀ ਕਿਸਮ ਦੇ ਸਰੋਤੇ ਹਨ ਜੋ ਤਾਲ ਨੂੰ ਸਮਝਦੇ ਹਨ, ਕਿ ਜਦੋਂ ਜੋੜੀ ਵੱਜਦੀ ਹੈ, ਕਥਾ ਕੀਰਤਨ ਹੋਵੇ, ਵਾਜਾ ਜੋੜੀ ਵੱਜਦੀ ਹੈ ਅਤੇ ਉਹ ਜੋੜੀ ਦੀ ਤਾਲ 'ਤੇ ਉਹਨਾਂ ਦੀ ਬਿਰਤੀ ਜਾਂਦੀ ਹੈ ਕਿ ਤੀਨ ਤਾਲ ਹੈ ਕਿ ਕਿਹੜਾ ਤਾਲ ਹੈ। ਫਿਰ ਉਸ ਤਾਲ ਦੇ ਨਾਲ ਉਹਨਾਂ ਦੀਆਂ ਆਪ ਮੁਹਾਰੇ ਹੀ ਜਾਂ ਬਾਹਰ ਉਂਗਲਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਉਹ ਅੰਦਰੇ ਅੰਦਰ ਹੀ ਉਂਗਲਾਂ ਵਜਾਉਂਦੇ ਹਨ ਅਤੇ ਉਸ ਤਾਲ ਦੇ ਨਾਲ ਰਹਿੰਦੇ ਹਨ। ਅਤੇ ਚੌਥੀ ਕਿਸਮ ਦੇ ਸਰੋਤੇ ਹਨ ਜੋ ਵਾਜੇ ਦੀ ਧੁਨੀ ਦਾ ਰਸ ਲੈਂਦੇ ਹਨ। ਵਾਜਾ ਜਦੋਂ ਵੱਜਦਾ ਹੈ, ਹਾਰਮੋਨੀਅਮ ਜਾਂ ਰਬਾਬ ਵੱਜਦੀ ਹੈ ਤਾਂ ਉਹਦੇ ਵਿੱਚੋਂ ਜੋ ਧੁਨੀ ਨਿਕਲਦੀ ਹੈ ਉਸ ਧੁਨੀ 'ਤੇ ਉਹ ਮਸਤ ਹੋ ਜਾਂਦੇ ਹਨ। ਪਰ ਉਹ ਮਸਤੀ ਬਹੁਤ ਜ਼ਿਆਦਾ ਡੂੰਘੀ ਨਹੀਂ ਲੈ ਕੇ ਜਾ ਸਕਦੀ, ਕਿਉਂਕਿ ਉਹਦੇ ਵਿੱਚ ਸ਼ਬਦ ਨਹੀਂ ਹੈ, ਸਿਰਫ ਧੁਨੀ ਹੈ ਜੋ ਕੰਨਾਂ ਨੂੰ ਪਿਆਰੀ ਲੱਗਦੀ ਹੈ ਪਰ ਆਤਮਾ ਨੂੰ ਖਿੱਚਣ ਵਾਲੀ ਬਾਣੀ ਉਹਦੇ ਵਿੱਚ ਨਹੀਂ। ਪੰਜਵੇਂ ਕਿਸਮ ਦੇ ਸਰੋਤੇ ਹਨ ਜੋ ਸ਼ਬਦ ਨੂੰ ਸੁਣਦੇ ਹਨ, ਸ਼ਬਦ ਦੇ ਅਰਥ ਸਮਝਦੇ ਹਨ, ਸ਼ਬਦ ਦਾ ਤੱਤ ਸਮਝਦੇ ਹਨ ਅਤੇ ਸ਼ਬਦ ਦੇ ਅਰਥ ਨੂੰ ਮਹਿਸੂਸ ਕਰਦੇ, ਸ਼ਬਦ ਦੇ ਅਰਥ ਨੂੰ ਮਹਿਸੂਸ ਕਰਦੇ ਕਿ ਜੇ ਸ਼ਬਦ ਹੈ ਕਿ ਜਲ ਬਿਨ ਮੀਨ ਕੈਸੇ ਰਹੇ, ਅਤੇ ਉਹ ਮਹਿਸੂਸ ਕਰਦੇ ਹਨ ਕਿ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਤੜਫ ਤੜਫ ਕੇ ਜਾਨ ਦੇ ਦਿੰਦੀ ਹੈ, ਅਤੇ ਉਹ ਆਪਣੇ ਅੰਦਰ ਮੱਛੀ ਦੀ ਉਹ ਹਾਲਤ ਮਹਿਸੂਸ ਕਰਦੇ, ਸ਼ਬਦ ਦੇ ਅਰਥ ਮਹਿਸੂਸ ਕਰਦੇ ਅਤੇ ਉਹਨਾਂ ਅਰਥਾਂ ਦੇ ਵਿੱਚ ਇਹ ਸ਼ਬਦ ਦੇ ਅਰਥ ਹੀ ਹਨ ਜੀ ਜੋ ਗੁਰਬਾਣੀ ਨੂੰ ਨਿਰੰਕਾਰ ਬਣਾਉਂਦੇ ਹਨ। ਉਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਹੈ, ਸ਼ਬਦਾਂ ਦਾ ਆਕਾਰ ਹੈ, ਨਿਰੰਕਾਰ ਨਹੀਂ ਹਨ, ਪਰ ਜੋ ਅਰਥ ਹਨ ਉਹ ਨਿਰਾਕਾਰ ਹਨ, ਉਹ ਨਿਰੰਕਾਰ ਹਨ। ਵਾਹਵਾ ਬਾਣੀ ਨਿਰੰਕਾਰ ਹੈ। ਸੋ ਸ਼ਬਦਾਂ ਦੇ ਅਰਥ ਜੋ ਹਨ ਉਹ ਨਿਰੰਕਾਰ ਹਨ। ਪ੍ਰੇਮ ਸ਼ਬਦ ਜੋ ਲਿਖਿਆ ਗਿਆ ਹੈ ਉਹਦਾ ਆਕਾਰ ਹੈ, ਪੱਪੇ ਦਾ ਆਕਾਰ ਹੈ, ਰਾਰੇ ਦਾ ਆਕਾਰ ਹੈ, ਮੰਮੇ ਦਾ ਆਕਾਰ ਹੈ, ਜਿਸ ਕਾਗਜ਼ 'ਤੇ ਲਿਖਿਆ ਗਿਆ ਹੈ ਉਸਦਾ ਆਕਾਰ ਹੈ, ਪਰ ਪ੍ਰੇਮ ਦੀ ਜੋ ਭਾਵਨਾ ਹੈ ਉਸਦਾ ਕੋਈ ਆਕਾਰ ਨਹੀਂ, ਉਸਦਾ ਕੋਈ ਆਕਾਰ ਨਹੀਂ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਾ ਵਰਨਾ ਕੋਈ। ਬਾਣੀ ਦੇ ਅਰਥ ਜੋ ਹਨ ਉਹਨਾਂ ਅਰਥਾਂ ਨੂੰ ਅੰਦਰ ਮਹਿਸੂਸ ਕਰਕੇ ਉਹਨਾਂ ਅਰਥਾਂ ਦੇ ਵਿੱਚ ਖਲੋਣਾ, ਉਹ ਨਿਰੰਕਾਰ। ਮਹਾਰਾਜ ਜੀ ਕਹਿੰਦੇ ਤੁਸੀਂ ਬਾਣੀ ਦੇ ਅਰਥ ਮਹਿਸੂਸ ਕਰਦੇ ਹੋ, ਤੱਤ ਮਹਿਸੂਸ ਕਰਦੇ ਹੋ, ਤੁਸੀਂ ਸਭ ਤੋਂ ਉੱਤਮ ਸਰੋਤ ਹੋ। ਅਤੇ ਜਿਹੜਾ ਉੱਤਮ ਸਰੋਤਾ ਹੁੰਦਾ ਹੈ ਉਸਦੇ ਦੁੱਖ ਨਸ਼ਟ ਹੋ ਜਾਂਦੇ ਹਨ, ਉਹ ਗਿਆਨਵਾਨ ਹੋ ਜਾਂਦਾ ਹੈ, ਉਹ ਸਦਾ ਸਲਾਮਤ ਰਹਿੰਦਾ ਹੈ, ਉਹ ਸਦਾ ਸਲਾਮਤ ਰਹਿੰਦਾ, ਕਿਉਂਕਿ ਬਾਣੀ ਸਦਾ ਸਲਾਮਤ ਹੈ। ਜੋ ਬਾਣੀ ਦੇ ਅਰਥ ਹਨ, ਜੋ ਉਹ ਪ੍ਰੇਮ ਸ਼ਬਦ ਦੇ ਜੋ ਭਾਵਨਾ ਹੈ, ਉਹ ਜੋ ਮਹਿਸੂਸ ਆਪਾਂ ਕਰਦੇ ਹਾਂ ਪ੍ਰੇਮ, ਉਸ ਪ੍ਰੇਮ ਦੀ ਕਦੇ ਮੌਤ ਨਹੀਂ ਹੋ ਸਕਦੀ, ਉਸ ਪ੍ਰੇਮ ਦਾ ਕਦੇ ਜਨਮ ਨਹੀਂ ਹੋਇਆ। ਅਤੇ ਜਿਹੜਾ ਅਰਥਾਂ ਵਿੱਚ ਖਲੋ ਜਾਂਦਾ ਹੈ ਉਹ ਵੀ ਸਦਾ ਸਲਾਮਤ ਰਹਿੰਦਾ ਹੈ, ਸਦਾ ਸਲਾਮਤ ਰਹਿੰਦਾ। ਅਤੇ ਦੂਸਰੇ ਸਾਰੇ ਸਰੋਤੇ ਛਿੱਲੜ ਖਾਂਦੇ ਹਨ, ਅਤੇ ਪੰਜਵੀਂ ਕਿਸਮ ਦਾ ਸਰੋਤਾ ਰਸ ਪੀਂਦਾ ਹੈ। ਅਤੇ ਤੁਸੀਂ ਰਸ ਪੀਂਦੇ ਹੋ, ਤੁਸੀਂ ਸਭ ਤੋਂ ਉੱਤਮ ਸਰੋਤ ਹੋ। ਜੇ ਜੋ ਮਰਦਾਨੇ ਨੇ ਸ਼ਬਦ ਪੜ੍ਹਿਆ ਉੱਥੇ ਆਪਾਂ ਉਹ ਪੜ੍ਹਨਾ ਹੈ ਹੁਣ, ਅਤੇ ਕਾਗ ਪਸੁੰਡ ਵਾਂਗੂ ਪੰਜਵੀਂ ਕਿਸਮ ਦੇ ਸਰੋਤੇ ਬਣ ਕੇ, ਕਿ ਜੋ ਮਹਾਰਾਜ ਜੀ ਬਚਨ ਕਰਦੇ ਹਨ ਉਹਨਾਂ ਬਚਨਾਂ ਦਾ ਅਰਥ ਸਮਝ ਕੇ ਅਤੇ ਫਿਰ ਮਹਿਸੂਸ ਕਰਕੇ, ਜੇ ਵੈਰਾਗ ਦਾ ਸ਼ਬਦ ਹੈ ਤਾਂ ਆਪਣੇ ਅੰਦਰ ਇੱਕਦਮ ਉਦਾਸੀ ਵੈਰਾਗ ਮਹਿਸੂਸ ਹੋਣਾ ਚਾਹੀਦਾ ਹੈ। ਜੇ ਮਹਿਸੂਸ ਨਹੀਂ ਹੋਇਆ ਤਾਂ ਆਪਾਂ ਅਰਥ ਸਮਝੇ ਨਹੀਂ, ਅਰਥ ਮਹਿਸੂਸ ਨਹੀਂ ਕੀਤਾ। ਅਰਥ ਮਹਿਸੂਸ ਕਰਕੇ ਗਾਉਣਾ ਹੈ, ਅਤੇ ਅਰਥ ਮਹਿਸੂਸ ਕਰਦਿਆਂ ਸੁਣਨਾ ਹੈ। ਸੁਣਨ ਦਾ ਜਸ ਮਹਾਰਾਜ ਜੀ ਦੇਖੋ ਦੱਸ ਰਿਹਾ ਕਿ ਜਿਹੜਾ ਇਸ ਤਰ੍ਹਾਂ ਸੁਣੇ ਉਹ ਸਦਾ ਸਲਾਮਤ ਰਹਿੰਦਾ, ਉਹ ਸਦਾ ਸਲਾਮਤ ਰਹਿੰਦਾ। ਹਾਂਜੀ, ਨੇਤਰ ਬੰਦ ਕਰਕੇ ਪੂਰੀ ਬਿਰਤੀ ਇਕਾਗਰ ਹਿਰਦੇ 'ਤੇ ਧਿਆਨ, ਜਿਹੜੇ ਸੱਜਣ ਰੱਖ ਸਕਦੇ, ਜਾਂ ਕੰਨਾਂ 'ਤੇ ਧਿਆਨ, ਕਿ ਕੰਨਾਂ ਨਾਲ ਛਕਣੀ ਹੈ ਬਾਣੀ। ਅਤੇ ਬਿਰਤੀ ਉੱਠ ਕੇ ਨਾ ਜੀ, ਮਰਦਾਨੇ ਨੇ ਸ਼ਬਦ ਪੜ੍ਹਿਆ ਜੋ ਮਹਾਰਾਜ ਜੀ ਹੋਰਾਂ ਨੇ ਉਚਾਰਿਆ ਹੋਇਆ ਸੀ। हर बिन क्यों जीवा मेरी माई, हर बिन क्यों जीवा मेरी माई। क्यों जीवा, वो मिलया नहीं है ते मैं, मेरे जीवन का कोई अर्थ नहीं है। मेरे जीवन का कोई अर्थ नहीं, मैनू जीना चाहिदा है फिर भी क्यों जीवा। उहदे लई ते जीवन मिलिया सी उहनू मिलन लई, ते उह मिलिया नहीं है अजे तक। हर बिन क्यों जीवा मेरी माई, हर बिन क्यों जीवा मेरी माई। हर बिन क्यों जीवा, किवें जीवा, किवें जीवा, मेरे कोलों जिया नहीं जाता उहदे बिना, मेरे कोलों जिया नहीं जाता। मैनू दस कि उहदे बिना लोग जी लेंदे हन, ते जे जी लेंदे हन ते किवें जी लेंदे हन, उहदे बिना किद्दां जी लेंदे हन। हर बिन क्यों जीवा मेरी माई, हर बिन क्यों जीवा मेरी माई। हर की प्यास प्यासी कामन, मैं उहदे प्यास दी प्यासी हाँ। मैं परमेश्वर जी दे प्यास दी प्यासी हाँ। मैं चाहुंदी हाँ मैनू उहदा प्यास, उहदी प्यास लगे। मैनू अजे तक उहदी प्यास ही नहीं लगी, ते मैं प्यासी अजे ते मैं परमेश्वर दी प्यासी भी नहीं बनी, अजे ते मैं उहदी प्यास दी प्यासी जा रही। दसदे हन कि पहला प्यास लगती है, ते उस प्यास विच तड़फाउंदा है, बहुत तड़फाउंदा है, ते फिर किधरे जा के मिलता है। पर मैनू ते अजे उसकी प्यास भी नहीं लगी। मैं